जह जय रखें आप तह जाए खड़ोवना। हे वाहिगुरु जी, जिवें जिवें तेरा हुक्म होवे उसे तरह ही संसार दे विच सब कुछ हुंदा ते होना है। जिथे जिथे तुसी आप जीवां नूं रखदे हो तह जाए खड़ोवना, उथे जाके इन्हां ने खड़ोना है। भाव अपनी मर्जी नाल कोई कुछ भी नहीं कर सकदा। नाम तेरे कै रंग दुरमत धोवना। हे वाहिगुरु, तेरे नाम दे रंग दे नाल असां ये अपनी खोटी मत नूं धोना कीता है। जप जप तुद निरंकार भरम पौ खोवना। हे निरंकार वाहिगुरु परमेश्वर जीओ, आप जी दे नाम नूं जप जप के असी अपना भरम ते पौ डर खोवना नाश कीता है। जो तेरा रंग रते से जोन ना जोवना। हे वाहिगुरु जी, जो तेरे नाम दे रंग विच रंगे गए हन से जोन ना जोवना, फिर उन्हां नूं जूना दे विच जोवना नहीं जोड़िया जांदा। जिवें किसी पशु नूं कहिंदे ने भी हल ते जोड़ लैंदे ने, जो तेरे रंग विच रंगे गए ने फिर उन्हां नूं होर जूना दे विच नहीं जोतिया जांदा। अंतर बाहर एक नैन आलोवना। फिर उन्हां ने अंदर भी ते बाहर एक अकाल पुरख वाहिगुरु परमेश्वर नूं ही नैन अलोवना अपने नेत्रां नाल तकना कीता है, क्योंकि ब्रह्म ज्ञानी दी दृष्टि विच अंदर बाहर वाहिगुरु परमेश्वर दे ही दीदार हुंदे ने। सो अंतर सो बाहर अनंत घट घट व्याप रहा भगवंत, ऐसी उसकी दृष्टि बन जाती है। जिनी पछाता हुकम तिन कदे ना रोवना। हे वाहिगुरु जी, जिन्हां ने आप जी दे हुक्म नूं पछाण लिया है, जम्मण मरना हुक्म है भाणे आवै जाए, फिर उह भी कदे भी उन्हां नूं रोणा नहीं पैंदा। भाव गुरमुख वाहिगुरु दे भाणे नूं सत करके मनदे ने ते संसारी जीवां वांगू रोंदे करलाउंदे नहीं। नाओ नानक बख्शीस मन माहे परोवना। धन गुरु अर्जन देव महाराज सच्चे पातशाह फरमाउंदे ने, नाओ नानक बख्शीश, सब तो वड्डी बख्शिश वाहिगुरु दे नाम दी है। मन माहे परोवना, ते सानू ये बख्शिश प्राप्त हुई है ते असी इस नूं अपने मन दे विच परोके पाया होया। भाव हर वेले वाहिगुरु वाहिगुरु दा मन दे विच सिमरन करदे रहिंदे हां, इउं असी नाम दी बख्शिश नूं प्राप्त करके अपने मन विच परोके रखिया होया है। ਸਲੋਕ ਮਹੱਲਾ ਪੰਜਵਾਂ ਜੀਵਦਿਆਂ ਨਾ ਚੇਤਿਓ ਮੂਆ ਲੜੰਦਰੋ ਖਾਕ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਦੇਖ ਲਓ ਸਾਖਤ ਪੁਰਸ਼ਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਜੀਵਦਿਆਂ ਨਾ ਚੇਤਿਓ, ਉਹਨਾਂ ਨੇ ਜਿਉਂਦੇ ਜੀ ਕਦੇ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ। ਮੂਆ ਲੜੰਦਰੋ ਖਾਕ, ਤੇ ਜਦੋਂ ਮਰ ਜਾਂਦੇ ਨੇ ਖਾਕ ਦੇ ਵਿੱਚ ਰਲ ਜਾਂਦੇ ਨੇ। ਜਿਉਂਦੇ ਜੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਮਰਨ ਤੋਂ ਬਾਅਦ ਖਾਕ ਵਿੱਚ ਰਲ ਜਾਂਦੇ ਹਨ। ਨਾਨਕ ਦੁਨੀਆਂ ਸੰਗ ਗੁਦਾਰਿਆ ਸਾਕਤ ਮੂੜ ਨਾ ਪਾਕ। ਲਓ ਹਜ਼ੂਰ ਕਹਿੰਦੇ ਨੇ, ਉਹ ਜਿਹੜੇ ਸਾਕਤ ਨੇ, ਮੂਰਖ ਨੇ, ਨਾ ਪਾਕ ਗੰਦੇ ਨੇ, ਔਰ ਉਹਨਾਂ ਨੇ ਸਾਰਾ ਜੀਵਨ ਦੁਨੀਆਂ ਦੇ ਨਾਲ ਹੀ ਗੁਜ਼ਾਰਿਆ। ਦੁਨੀਆਂ ਨਾਲ, ਵਿਸ਼ੇ ਵਿਕਾਰਾਂ ਦੇ ਨਾਲ, ਪਦਾਰਥਾਂ ਨੂੰ ਭੋਗਦਿਆਂ ਆਪਣਾ ਜੀਵਨ ਬਰਬਾਦ ਕੀਤਾ ਹੈ, ਪਰ ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਮਹੱਲਾ ਪੰਜਵਾਂ ਜੀਵੰਦਿਆਂ ਹਰ ਚੇਤਿਆ ਮਰਿੰਦਿਆਂ ਹਰ ਰੰਗ। ਦੂਜੇ ਪਾਸੇ ਉਹਨਾਂ ਦੇ ਮੁਕਾਬਲੇ ਤੇ ਜਿਹੜੇ ਮਹਾਂਪੁਰਖ ਨੇ, ਉਹਨਾਂ ਨੇ ਜਿਉਂਦੇ ਜੀ ਵੀ ਵਾਹਿਗੁਰੂ ਨੂੰ ਚੇਤੇ ਕੀਤਾ ਹੈ, ਤੇ ਮਰਿੰਦਿਆਂ ਮਰਨ ਦੇ ਸਮੇਂ ਵੀ ਹਰ ਰੰਗ ਉਹਨਾਂ ਨੇ ਵਾਹਿਗੁਰੂ ਦੇ ਨਾਲ ਪਿਆਰ ਕੀਤਾ ਹੈ, ਅਥਵਾ ਮਰਨ ਦੇ ਸਮੇਂ ਵੀ ਵਾਹਿਗੁਰੂ ਦੇ ਪਿਆਰ ਦੇ ਵਿੱਚ ਹੀ ਉਹ ਪ੍ਰਾਣ ਤਿਆਗਦੇ ਹਨ। ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ। ਉਹਨਾਂ ਗੁਰਮੁਖਾਂ ਨੇ ਸਾਧੂ ਸੰਗ, ਗੁਰੂ ਦੇ ਸੰਗ ਕਰਕੇ ਆਪਣੇ ਇਸ ਅਮੋਲਕ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਪ੍ਰਾਪਤ ਕਰਕੇ ਤਾਰਿਆ, ਇਸ ਨੂੰ ਸਫਲ ਕਰ ਦਿੱਤਾ ਹੈ। ਭਾਵ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਉਹਨਾਂ ਨੇ ਜੀਵ ਆਤਮਾ ਦਾ ਪਾਰੋ ਤਾਰਾ ਕਰ ਦਿੱਤਾ ਹੈ, ਇਉਂ ਆਪਣੇ ਜੀਵਨ ਨੂੰ ਸਫਲ ਕਰ ਲਿਆ ਹੈ। ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ। ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਫੇਰ ਵਡਿਆਈ ਕਰਦੇ ਹਨ। ਹੇ ਵਾਹਿਗੁਰੂ, ਆਦਿ ਜੁਗਾਦੀ ਦਾ ਅਰਥ ਵੀ ਆਦਿ ਤੋਂ ਲੈ ਕੇ ਜੁਗਾਦ ਤੱਕ, ਜਦ ਤੋਂ ਸੰਸਾਰ ਬਣਿਆ ਤੇ ਜਦ ਤੱਕ ਰਹੇਗਾ, ਤੁਸੀਂ ਹਰ ਸਮੇਂ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਲੇ ਹੋ। ਸੱਚ ਨਾਮ ਕਰਤਾਰ ਸੱਚ ਪਸਾਰਿਆ। ਹੇ ਵਾਹਿਗੁਰੂ ਜੀ, ਸੱਚ ਨਾਮ ਕਰਤਾਰ ਤੁਹਾਡਾ ਸੱਚਾ ਨਾਮ ਹੈ ਤੇ ਤੁਸੀਂ ਕਰਤਾਰ ਸਿਰਜਣਹਾਰ ਹੋ। ਸੱਚ ਪਸਾਰਿਆ ਤੇ ਤੁਸੀਂ ਆਪਣੇ ਸੱਚ ਸਰੂਪ ਨੂੰ ਸਾਰਿਆਂ ਦੇ ਵਿੱਚ ਹੀ ਪਸਾਰਿਆ ਫੈਲਾਇਆ ਹੋਇਆ, ਅਥਵਾ ਸੱਚ ਪਸਾਰਿਆ ਆਪਣੇ ਸੱਚੇ ਹੁਕਮ ਨੂੰ ਤੇ ਸਾਰਿਆਂ ਦੇ ਵਿੱਚ ਹੀ ਤੁਸੀਂ ਫੈਲਾਇਆ ਹੋਇਆ। ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ। ਹੇ ਵਾਹਿਗੁਰੂ ਜੀ, ਤੁਸੀਂ ਘਟਾਂ ਘਟਾਂ ਦੇ ਵਿੱਚ ਵਸ ਰਹੇ ਹੋ, ਸਾਰਿਆ ਵੀ ਸਾਰੇ ਘਟਾਂ ਘਟਾਂ ਵਿੱਚ ਵਸ ਰਹੇ ਹੋ। ਊਣਾ ਕਹੀ ਨਾ ਹੋਏ, ਕਦੇ ਤੁਸੀਂ ਊਣਤਾ ਹੀ ਨਹੀਂ ਹੁੰਦੀ, ਭਾਵ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਤੁਸੀਂ ਨਹੀਂ ਵਸਦੇ, ਕੋਈ ਇਹੋ ਜਿਹਾ ਜੀਵ ਨਹੀਂ ਜਿੱਥੇ ਤੁਸੀਂ ਨਹੀਂ ਵਸਦੇ। ਊਣਾ ਕਹੀ ਨਾ ਹੋਏ, ਕਦੇ ਊਣਤਾ ਹੀ ਹੁੰਦੀ ਹੀ ਨਹੀਂ, ਕਦੇ ਕਮੀ ਬੇਸ਼ੀ ਹੁੰਦੀ ਹੀ ਨਹੀਂ। ਘਟ ਘਟ ਘਟੇ ਘਟ ਸਾਰਿਆ, ਤੇ ਤੁਸੀਂ ਸਾਰੇ ਘਟਾਂ ਘਟਾਂ ਵਿੱਚ ਵਸ ਰਹੇ ਹੋ। ਜਾਂ ਕੁਛ ਵਿਦਵਾਨਾਂ ਨੇ ਘਟੇ ਘਟ ਸਾਰਿਆ ਦਾ ਇਹ ਵੀ ਅਰਥ ਕੀਤਾ ਹੈ, ਹੇ ਵਾਹਿਗੁਰੂ ਜੀ, ਤੁਸੀਂ ਘਟ ਘਟ ਵਿੱਚ ਵਸ ਰਹੇ ਹੋ ਤੇ ਸਾਰਿਆ ਸਾਰੇ ਜੀਵਾਂ ਦੀ ਖਬਰਸਾਰ ਵੀ ਲੈ ਰਹੇ ਹੋ। ਮਿਹਰਵਾਨ ਸਮਰੱਥ ਆਪੇ ਹੀ ਘਾਲਿਆ। ਹੇ ਵਾਹਿਗੁਰੂ ਜੀ, ਤੁਸੀਂ ਮਿਹਰਾਂ ਦੇ ਘਰ ਹੋ, ਸਰਵ ਸ਼ਕਤੀਮਾਨ ਹੋ, ਆਪੇ ਹੀ ਘਾਲਿਆ, ਤੁਸੀਂ ਆਪ ਹੀ ਜੀਵ ਦੇ ਪਾਸੋਂ ਇਹ ਘਾਲ ਕਮਾਈ ਕਰਵਾਈ ਹੈ। ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ। ਹੇ ਵਾਹਿਗੁਰੂ ਜੀ, ਜਿਨ੍ਹਾਂ ਦੇ ਮਨ ਦੇ ਵਿੱਚ ਆ ਕੇ ਤੂੰ ਆਪ ਵਸ ਗਈਆਂ ਸੇ ਸਦਾ ਸੁਖਾਲਿਆ, ਉਹ ਹਮੇਸ਼ਾ ਲਈ ਸੁਖੀ ਹੋ ਗਏ ਨੇ। ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਜਾਵੇ ਤੇ ਫਿਰ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਹਮੇਸ਼ਾ ਲਈ ਸੁਖੀ ਹੋ ਜਾਂਦੇ ਹਨ। ਆਪੇ ਰਚਨ ਰਚਾਏ ਆਪੇ ਹੀ ਪਾਲਿਆ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹ ਸਾਰੇ ਰਚਨ ਰਚਨਾ ਨੂੰ, ਸਾਰੇ ਸੰਸਾਰ ਨੂੰ ਬਣਾਇਆ ਹੈ, ਸਾਰੇ ਸੰਸਾਰ ਨੂੰ ਰਚ ਕੇ ਆਪੇ ਹੀ ਪਾਲਿਆ, ਤੁਸੀਂ ਆਪ ਹੀ ਸਾਰਿਆਂ ਦੀ ਪਾਲਣਾ ਵੀ ਕੀਤੀ ਹੈ। ਸਭ ਕਿਸ਼ ਆਪੇ ਆਪ ਬੇਅੰਤ ਅਪਾਰਿਆ। ਲੋ ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਆਪੇ ਆਪ ਕਰ ਕਰਵਾ ਰਿਹਾ ਹੈ, ਬੇਅੰਤ ਅਪਾਰਿਆ। ਉਹ ਅਕਾਲ ਪੁਰਖ ਵਾਹਿਗੁਰੂ ਅੰਤ ਤੋਂ ਰਹਿਤ ਤੇ ਅਪਾਰਿਆ, ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ। ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰੂ ਦੀ ਟੇਕ ਲੈ ਕੇ, ਪੂਰੇ ਗੁਰੂ ਦੀ ਓਟ ਲੈ ਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਭਾਲਿਆ ਹੈ, ਉਸ ਨੂੰ ਯਾਦ ਕੀਤਾ ਹੈ। ਸਲੋਕ ਮਹੱਲਾ ਪੰਜਵਾਂ, ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ ਵੀ ਆਦ ਤੋਂ ਲੈ ਕੇ ਮਦ ਜੀਵਨ ਕਾਲ ਤੱਕ ਤੇ ਅੰਤ ਮਰਨ ਦੇ ਸਮੇਂ ਪਰਮੇਸ਼ਰ ਰੱਖਿਆ, ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਹੈ। ਆਦ ਕਾਲ ਭਾਵ ਜਨਮ ਤੋਂ ਲੈ ਕੇ ਜੀਵਨ ਕਾਲ ਦੇ ਅੰਦਰ ਤੇ ਅੰਤ ਮਰਨ ਪਰਯੰਤ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਰੱਖਿਆ ਹੈ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਲੋ ਬਈ, ਸਾਨੂੰ ਸਤਿਗੁਰੂ ਨੇ ਨਾਮ ਦਿੱਤਾ ਹੈ, ਸਤਿਗੁਰੂ ਨੇ ਪ੍ਰਭੂ ਦਾ ਨਾਮ ਦਿੱਤਾ ਹੈ, ਅੰਮ੍ਰਿਤ ਚਖਿਆ, ਤੇ ਅਸੀਂ ਉਸ ਨਾਮ ਨੂੰ ਜਪ ਕੇ ਨਾਮ ਦੇ ਅੰਮ੍ਰਿਤ ਰਸ ਨੂੰ ਹਮੇਸ਼ਾ ਲਈ ਚਖਿਆ ਹੈ, ਛਕਿਆ ਹੈ। ਸਾਧਾ ਸੰਗ ਅਪਾਰ ਅੰਦਨ ਹਰ ਗੁਣ ਰਵੈ। ਲੋ ਹਜ਼ੂਰ ਕਹਿੰਦੇ ਨੇ ਵੀ ਉਹ ਜਗਿਆਸੂ ਸਾਧਾ ਸੰਗ ਅਪਾਰ, ਜੋ ਸਾਧੂਆਂ ਦੀ ਸੰਗਤ ਅਪਾਰ ਬਹੁਤ ਅਮੋਲਕ ਹੈ, ਜੋ ਮਹਾਂਪੁਰਖਾਂ ਦੀ ਸੰਗਤ ਬਹੁਤ ਅਮੋਲਕ ਹੈ, ਅਨਦਨ ਹਰ ਗੁਣ ਰਵੈ, ਉਹਦੇ ਵਿੱਚ ਬੈਠ ਕੇ ਦਿਨ ਰਾਤ ਵਾਹਿਗੁਰੂ ਦੇ ਗੁਣ ਉਚਾਰਨ ਕਰਦਾ ਹੈ। ਪਾਏ ਮਨੋਰਥ ਸਭ ਜੋਨੀ ਨਹਿ ਭਵੈ, ਤੇ ਉਸਨੇ ਸਾਰੇ ਹੀ ਮਨ ਚਿਤਵੇ ਮਨੋਰਥ ਪ੍ਰਾਪਤ ਕਰ ਲਏ ਨੇ, ਜੋ ਮਨ ਦੇ ਵਿੱਚ ਫੁਰਨੇ ਉੱਠੇ ਸਾਰੇ ਉਹਨੇ ਪ੍ਰਾਪਤ ਕਰ ਲਏ। ਜੋਨੀ ਨਹਿ ਭਵੈ, ਫਿਰ ਉਹ ਹੋਰ ਜੂਨਾਂ ਦੇ ਵਿੱਚ ਵੀ ਨਹੀਂ ਪਾਉਂਦਾ, ਸਾਰੇ ਜੂਨਾਂ ਦੇ ਭਟਕਣ ਤੋਂ ਵੀ ਬਚ ਗਿਆ। ਸਭ ਕੁਛ ਕਰਤੇ ਹੱਥ ਕਾਰਨ ਜੋ ਕਰੈ। ਲੋ ਹਜ਼ੂਰ ਕਹਿੰਦੇ ਨੇ, ਸਾਰਾ ਕੁਝ ਤੇ ਉਸ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ, ਕਾਰਨ ਜੋ ਕਰੈ, ਜੋ ਵੀ ਦੁਨੀਆਂ ਦੇ ਵਿੱਚ ਕਾਰਨ ਬਣਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਹੀ ਕਰਦਾ ਹੈ, ਕਿਉਂਕਿ ਕਾਰਨ ਤੇ ਕਾਰਜ ਦਾ ਸੰਬੰਧ ਹੁੰਦਾ। ਜੇ ਕਾਰਨ ਨਾ ਬਣੇ ਤੇ ਕਾਰਜ ਵੀ ਨਹੀਂ ਬਣ ਸਕਦਾ। ਹਜ਼ੂਰ ਕਹਿੰਦੇ ਨੇ ਉਹ ਸਭ ਕੁਝ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ, ਜੋ ਵੀ ਉਹ ਕਾਰਨ ਬਣਾਉਂਦਾ ਤੇ ਉਹੀ ਕੁਛ ਉਹ ਅੱਗੇ ਕਾਰਜ ਕਰਦਾ ਹੈ, ਜੋ ਕਾਰਨ ਕਰਦਾ ਹੈ ਤੇ ਉਹੀ ਅੱਗੇ ਸਭ ਕੁਝ ਕਾਰਜ ਅੱਗੇ ਪੈਦਾ ਕਰਦਾ। ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ। ਹਜ਼ੂਰ ਫਰਮਾਉਂਦੇ ਨੇ ਮੈਂ ਤੇ ਇਹੀ ਦਾਨ ਮੰਗਦਾ ਹਾਂ, ਕਿਹੜਾ? ਸੰਤਾਂ ਧੂਰ, ਮੈਨੂੰ ਸੰਤਾਂ ਦੇ ਚਰਨ ਧੂੜੀ ਮਿਲ ਜਾਵੇ। ਮੈਂ ਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਦਾ ਹੀ ਦਾਨ ਮੰਗਦਾ ਹਾਂ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲ ਛੱਡਿਆ ਹੋਇਆ ਕਮਨ ਲੱਖ ਤੇ ਆਈਏ। ਕਿਉਂ ਤਰੈ? ਉਹਨਾਂ ਮਹਾਂਪੁਰਖਾਂ ਦੀ ਧੂੜੀ ਪਰਸ ਕੇ ਮੇਰੇ ਪਾਪੀ ਦਾ ਵੀ ਉਧਾਰ ਹੋ ਜਾਵੇਗਾ। ਮਹੱਲਾ ਪੰਜਵਾਂ, ਤਿਸ ਨੂੰ ਮਨ ਵਸਾਏ ਜਿਨ ਉਪਾਇਆ। ਹਜ਼ੂਰ ਫਰਮਾਉਂਦੇ ਹਨ ਵੀ ਉਸਨੂੰ ਉਹ ਗੁਰਮੁਖ ਪਿਆਰੇ ਆਪਣੇ ਮਨ ਵਿੱਚ ਵਸਾਉਂਦੇ ਨੇ, ਜਿਸਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਲੋ, ਜਿਸ ਜਨ ਭਗਤ ਨੇ, ਮਹਾਂਪੁਰਖ ਨੇ ਉਸ ਅਕਾਲ ਪੁਰਖ ਖਸਮ ਨੂੰ ਧਿਆਇਆ ਹੈ, ਤਿਨ ਸੁਖ ਪਾਇਆ, ਤੇ ਉਹਨੇ ਸੱਚਾ ਸੁਖ, ਅਵਿਨਾਸ਼ੀ ਸੁਖ ਤੇ ਸਦੈਵੀ ਸੁਖ ਪ੍ਰਾਪਤ ਕਰ ਲਿਆ, ਕਿਉਂਕਿ ਵਾਹਿਗੁਰੂ ਦੇ ਸਿਮਰਨ ਦੁਆਰਾ ਅਵਿਨਾਸ਼ੀ ਸੁਖ, ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਲੋ, ਹਜ਼ੂਰ ਕਹਿੰਦੇ ਨੇ ਉਸ ਗੁਰਮੁਖ ਦਾ ਆਇਆ ਵੀ ਪ੍ਰਵਾਨ ਹੋ ਗਿਆ ਤੇ ਉਸ ਗੁਰਮੁਖ ਦਾ ਜਨਮ ਵੀ ਸਫਲਾ ਹੋ ਗਿਆ। ਪ੍ਰਵਾਨ ਸ਼ਬਦ ਨੂੰ ਆਇਆ ਨਾਲ ਜੋੜ ਦੇਣਾ ਹੈ। ਸਫਲ ਜਨਮ ਪਰਵਾਨ ਗੁਰਮੁਖ ਆਇਆ, ਗੁਰਮੁਖ ਦਾ ਆਇਆ ਹੋਇਆ ਵੀ ਪ੍ਰਵਾਨ ਹੋ ਗਿਆ ਤੇ ਗੁਰਮੁਖ ਦਾ ਜਨਮ ਵੀ ਸਫਲ ਹੋ ਗਿਆ। ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ। ਉਹ ਗੁਰਮੁਖ ਵਿਅਕਤੀ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਕੇ ਨਿਹਾਲ ਹੋ ਗਿਆ ਹੈ, ਖਸਮ ਫੁਰਮਾਇਆ, ਜੋ ਵੀ ਖਸਮ ਨੇ ਫੁਰਮਾਇਆ ਉਸਨੂੰ ਹੁਕਮ ਕੀਤਾ ਹੈ ਤੇ ਉਸਨੇ ਸੱਤ ਕਹਿ ਕੇ ਉਸਨੂੰ ਪਰਵਾਨਿਆ ਹੈ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਲੋ, ਜਿਸ ਹੋਆ ਆਪ ਕਿਰਪਾਲ, ਜਿਸ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਮਿਹਰਬਾਨ ਹੋਇਆ, ਜਿਸ ਉੱਤੇ ਉਹ ਪਰਮੇਸ਼ਰ ਆਪ ਪ੍ਰਸੰਨ ਹੋਇਆ ਹੈ, ਸੋ ਨਹਿ ਪਰਮਾਇਆ, ਫਿਰ ਉਹਨੂੰ ਭਰਮ ਦੇ ਵਿੱਚ ਨਹੀਂ ਉਸਨੇ ਪੈਣ ਦਿੱਤਾ, ਅਥਵਾ ਸੋ ਨਹਿ ਪਰਮਾਇਆ, ਫਿਰ ਉਹਨੂੰ ਜੂਨਾਂ ਦੇ ਵਿੱਚ ਨਹੀਂ ਪਰਮਾਇਆ ਗਿਆ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਲੋ, ਜੋ ਜੋ ਉਸਨੂੰ ਮਾਲਕ ਨੇ ਦਿੱਤਾ ਤੇ ਉਹੀ ਉਸਨੇ ਸੁਖ ਰੂਪ ਸਮਝ ਕੇ ਪਾਇਆ, ਪ੍ਰਵਾਨ ਕਰ ਲਿਆ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ। ਕੋਈ ਰਾਜਾ ਸੀ, ਉਸਨੇ ਇੱਕ ਬੜਾ ਵਫ਼ਾਦਾਰ ਇੱਕ ਨੌਕਰ ਰੱਖਿਆ ਔਰ ਉਹ ਨੌਕਰ ਬੜਾ ਧਰਮੀ ਤੇ ਬੜਾ ਇਮਾਨਦਾਰ ਤੇ ਦਿਆਨੰਦਾਰ ਸੀ। ਇੱਕ ਦਿਨ ਰਾਜਾ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਸਿਰਫ ਉਹ ਨੌਕਰ ਹੀ ਨਾਲ ਸੀ ਤੇ ਰਾਜੇ ਨੂੰ ਲੱਗੀ ਭੁੱਖ। ਨੌਕਰ ਨੂੰ ਕਹਿਣ ਲੱਗਾ ਵੀ ਮੈਨੂੰ ਭੁੱਖ ਲੱਗੀ ਹੈ, ਕੁਛ ਖਾਣ ਲਈ ਮਿਲ ਸਕਦਾ? ਉਹ ਕਹਿੰਦਾ, ਮਹਾਰਾਜ, ਹੁਣ ਆਪਾਂ ਜੰਗਲ ਦੇ ਵਿੱਚ ਹਾਂ, ਇਸ ਲਈ ਮੈਂ ਕੋਸ਼ਿਸ਼ ਕਰਦਾ ਹਾਂ। ਉਸਨੇ ਕੋਸ਼ਿਸ਼ ਕੀਤੀ, ਉਸ ਜੰਗਲ ਦੇ ਵਿੱਚ ਕੁਝ ਫਲ ਲੱਗੇ ਹੋਏ ਸਨ ਤੇ ਉਸਨੇ ਫਲ ਤੋੜੇ। ਹੁਣ ਉਸਨੂੰ ਇਹ ਨਹੀਂ ਸੀ ਪਤਾ ਵੀ ਇਹ ਫਲ ਮਿੱਠੇ ਨੇ ਜਾਂ ਕੌੜੇ ਨੇ। ਉਹ ਫਲ ਤੋੜ ਕੇ ਰਾਜੇ ਕੋਲ ਲੈ ਆਇਆ ਤੇ ਆ ਕੇ ਕਹਿਣ ਲੱਗਾ, ਮਹਾਰਾਜ, ਆ ਮੈਂ ਕੁਝ ਫਲ ਲਿਆਂਦੇ ਨੇ, ਪਰ ਮੈਨੂੰ ਇਹ ਨਹੀਂ ਪਤਾ ਇਹ ਮਿੱਠੇ ਨੇ ਕੌੜੇ ਨੇ ਕਿਹੋ ਜਿਹੇ ਨੇ, ਤੇ ਤੁਸੀਂ ਇਹਨੂੰ ਖਾ ਕੇ ਦੇਖ ਲਓ, ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਛਕ ਲੈਣੇ ਤੇ ਜੇ ਨਾ ਚੰਗੇ ਲੱਗੇ ਮੈਨੂੰ ਦੇ ਦੇਣੇ। ਤੇ ਜਦੋਂ ਇਹ ਗੱਲ ਆਖੀ ਤਾਂ ਰਾਜਾ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗਾ, ਇਹ ਬਿਲਕੁਲ ਨਵੇਂ ਫਲ ਨੇ, ਪਤਾ ਨਹੀਂ ਕੌੜੇ ਹੋਣ ਜ਼ਹਿਰੀਲੇ ਹੋਣ, ਕਿਉਂ ਨਾ ਪਹਿਲਾਂ ਮੈਂ ਆਪਣੇ ਨੌਕਰ ਨੂੰ ਹੀ ਖਵਾ ਦੇਵਾਂ। ਤੇ ਰਾਜੇ ਨੇ ਇੱਕ ਇੱਕ ਕਰਕੇ ਫਲ ਨੌਕਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਤੇ ਉਹ ਨੌਕਰ ਲੈ ਕੇ ਸ਼ਕੀ ਜਾਵੇ। ਤੇ ਅਖੀਰ ਤੇ ਜਦੋਂ ਇੱਕ ਫਲ ਰਹਿ ਗਿਆ ਤੇ ਰਾਜਾ ਕਹਿਣ ਲੱਗਾ, ਹੁਣ ਮੈਂ ਵੀ ਇਹਦਾ ਸਵਾਦ ਵੇਖ ਲਵਾਂ। ਤੇ ਨੌਕਰ ਕਹਿਣ ਲੱਗਾ, ਮਹਾਰਾਜ, ਚੰਗਾ ਹੁੰਦਾ ਜੇ ਤੁਸੀਂ ਇਹ ਵੀ ਮੈਨੂੰ ਦੇ ਦਿੰਦੇ। ਉਹ ਕਹਿੰਦਾ, ਕਿਉਂ? ਬਈ, ਤੈਨੂੰ ਲਾਲਚ ਹੋ ਗਿਆ ਲੱਗਦਾ, ਤੇਰੀ ਵਫ਼ਾਦਾਰੀ ਚਲੀ ਗਈ, ਭੁੱਖ ਮੈਨੂੰ ਲੱਗੀ ਆ, ਫਲ ਸਾਰੇ ਤੂੰ ਖਾ ਗਿਆ। ਅੱਗੋਂ ਨੌਕਰ ਕਹਿਣ ਲੱਗਾ, ਚੰਗਾ ਮਹਾਰਾਜ, ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਤੇ ਤੁਸੀਂ ਇਹ ਫਲ ਛੱਕ ਕੇ ਵੇਖ ਲਓ। ਜਦੋਂ ਰਾਜੇ ਨੇ ਉਹ ਫਲ ਛਕਿਆ ਤੇ ਉਹ ਤੇ ਬਹੁਤ ਹੀ ਕੌੜਾ ਸੀ, ਰਾਜੇ ਤੋਂ ਖਾਧਾ ਵੀ ਨਾ ਗਿਆ। ਤੇ ਉਸ ਵੇਲੇ ਨੌਕਰ ਨੂੰ ਕਹਿਣ ਲੱਗਾ, ਜਲਦੀ ਪਾਣੀ ਲੈ ਕੇ ਆ। ਉਹ ਪਾਣੀ ਲੈ ਕੇ ਆਇਆ, ਕੁਰਲੀ ਕੀਤੀ, ਮਸਾਂ ਮਸਾਂ ਮੂੰਹ ਠੀਕ ਹੋਇਆ। ਫਿਰ ਰਾਜਾ ਪੁੱਛਣ ਲੱਗਿਆ ਨੌਕਰ ਨੂੰ, ਕਹਿਣ ਲੱਗਾ ਜੇ ਤੈਨੂੰ ਪਤਾ ਸੀ ਇਹ ਫਲ ਕੌੜੇ ਨੇ, ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸ ਦਿੱਤਾ? ਤਾਂ ਅੱਗੋਂ ਨੌਕਰ ਨੇ ਜਵਾਬ ਦਿੱਤਾ, ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ ਇੰਨੇ ਮਿੱਠੇ ਮੇਵੇ ਮਿੱਠੇ ਪਦਾਰਥ ਖਾਧੇ ਨੇ, ਤੇ ਜੇ ਅੱਜ ਮੈਨੂੰ ਕੌੜੇ ਵੀ ਫਲ ਖਾਣੇ ਪੈ ਗਏ, ਮੈਂ ਇਨਕਾਰ ਕਰਦਾ? ਇਹ ਕੋਈ ਮੇਰੀ ਇਮਾਨਦਾਰੀ ਸੀ? ਇਹ ਕੋਈ ਮੇਰੀ ਵਫਾਦਾਰੀ ਸੀ? ਇਸ ਲਈ ਮੈਂ ਸੋਚਿਆ ਵੀ ਹੁਣ ਜੋ ਵੀ ਇਹਨਾਂ ਹੱਥਾਂ ਨਾਲ ਮਿਲਦਾ ਤੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਰਾਜਾ ਬੜਾ ਖੁਸ਼ ਹੋਇਆ। ਸੋ ਇੱਥੇ ਸਤਿਗੁਰੂ ਕਹਿੰਦੇ ਨੇ, ਜੋ ਜੋ ਦਿੱਤਾ ਖਸਮ, ਜੋ ਜੋ ਉਸ ਖਸਮ ਨੇ ਦਿੱਤਾ ਦੁੱਖ ਚਾਹੇ ਸੁੱਖ, ਸੋਈ ਸੁੱਖ ਪਾਇਆ ਉਹਨਾਂ ਨੇ, ਉਹੀ ਸੁੱਖ ਰੂਪ ਸਮਝ ਕੇ ਪ੍ਰਵਾਨ ਕਰ ਲਿਆ। ਨਾਨਕ ਜਸਹ ਦਿਆਲ ਬੁਝਾਏ ਹੁਕਮ ਮਿੱਤ। ਲੋ ਹਜ਼ੂਰ ਕਹਿੰਦੇ ਨੇ, ਉਹ ਮਿੱਤਰ ਜਿਸ ਉੱਤੇ ਆਪ ਦਿਆਲ ਹੁੰਦਾ ਹੈ, ਇੱਥੇ ਮਿੱਤਰ ਵਾਹਿਗੁਰੂ ਨੂੰ ਲਿਖਿਆ ਹੈ, ਬੁਝਾਏ ਹੁਕਮ ਤੇ ਫਿਰ ਵਾਹਿਗੁਰੂ ਉਹਦੇ ਕੋਲੋਂ ਆਪਣੇ ਹੁਕਮ ਨੂੰ ਬੁਝਾ ਦਿੰਦੇ। ਜਿਸ ਉੱਤੇ ਵਾਹਿਗੁਰੂ ਪ੍ਰਸੰਨ ਹੋਵੇ ਨਾ, ਤੇ ਫਿਰ ਉਹਦੇ ਕੋਲੋਂ ਆਪਣੇ ਹੁਕਮ ਬੁਝਣ ਦੀ ਸ਼ਕਤੀ ਪ੍ਰਦਾਨ ਕਰ ਦਿੰਦਾ ਹੈ। ਜਿਸਹਿ ਭੁਲਾਏ ਆਪ ਮਰ ਮਰ ਜੰਮਹਿ ਨਿਤ। ਲਓ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਭੁਲਾ ਦੇਵੇ, ਕਿਸੇ ਪਰਮ ਭੁਲੇਖੇ ਵਿੱਚ ਪਾ ਦੇਵੇ, ਤੇ ਫਿਰ ਉਹ ਤੇ ਬਾਰ ਬਾਰ ਪਾਈ ਜੰਮਦਾ ਮਰਦਾ ਰਹਿੰਦਾ ਹੈ, ਤੇ ਮਰ ਮਰ ਕੇ ਫਿਰ ਜੰਮਦਾ ਹੈ, ਤੇ ਉਹਦਾ ਆਵਾਗਮਨ ਜਨਮ ਮਰਨ ਕਦੇ ਵੀ ਨਹੀਂ ਮਿਟ ਸਕਦਾ। ਪੌੜੀ ਨਿੰਦਕ ਮਾਰੇ ਤਤਕਾਲ, ਖਿਨ ਟਿਕਣ ਨਾ ਦਿੱਤੇ। ਲੋ, ਹੁਣ ਪੌੜੀ ਵੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਨਾਲ ਕਿੰਨਾ ਪਿਆਰ ਕਰਦਾ ਹੈ, ਉਹਦਾ ਜ਼ਿਕਰ ਕਰਨ ਲੱਗੇ ਹਨ। ਨਿੰਦਕ ਮਾਰੇ ਤਤਕਾਲ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੇ ਵੀ ਉਹਨਾਂ ਸੰਤਾਂ ਦੇ ਨਿੰਦਕ ਸਨ, ਤਤਕਾਲ ਉਸੇ ਸਮੇਂ ਹੀ ਮਾਰ ਦਿੱਤੇ, ਬੜੀ ਛੇਤੀ ਮਾਰ ਦਿੱਤੇ, ਖਿਣ ਟਿਕਣ ਨਾ ਦਿੱਤੇ। ਇਹ ਖਿਣ ਭਰ ਵੀ, ਮਿੰਟ ਸੈਕਿੰਟ ਵੀ ਉਹਨਾਂ ਨੂੰ ਟਿਕਣ ਨਹੀਂ ਦਿੱਤਾ। ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕੈ ਫੜ ਜੋਨੀ ਜੁੱਤੇ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸ ਦਾ ਦੁੱਖ ਨਾ ਖਾਵ ਸਕੈ, ਖਾਵਦਾਰ ਤੋਂ ਸਹਾਰ ਨਹੀਂ ਸਕਦਾ। ਵਾਹਿਗੁਰੂ ਆਪਣੇ ਸੇਵਕ ਦਾ ਦੁੱਖ ਨਹੀਂ ਸਹਾਰ ਸਕਦਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ, ਫੜ ਜੋਨੀ ਜੁੱਤੇ। ਤੇ ਵਾਹਿਗੁਰੂ ਨੇ ਉਹਨਾਂ ਨਿੰਦਕਾਂ ਨੂੰ ਮਾਰ ਕੇ ਅੱਗੇ ਦੁਨੀਆਂ ਦੇ ਵਿੱਚ ਜੁੱਤੇ ਦਾ ਅਰਥ ਜੋੜ ਦਿੱਤਾ, ਵੀ ਜਾਓ ਜਾ ਕੇ ਹੁਣ ਤੁਸੀਂ ਦੁਨੀਆਂ ਦੇ ਵਿੱਚ ਜਾ ਕੇ ਦੁੱਖ ਭੋਗੋ। ਮੱਥੇ ਵਾਲ ਪਛਾੜਿਆਂ ਜਾਂ ਮਾਰਗ ਮੁੱਤੇ, ਤੇ ਵਾਹਿਗੁਰੂ ਨੇ ਉਹਨਾਂ ਨੂੰ ਕਿਵੇਂ ਸਜ਼ਾ ਦਿੱਤੀ? ਹਜ਼ੂਰ ਕਹਿੰਦੇ ਨੇ, ਮੱਥੇ ਵਾਲ ਜਿਹੜੇ ਉਹਨਾਂ ਦੇ ਮੱਥੇ ਦੇ ਵਾਲ ਸਨ, ਸਿਰ ਦੇ ਵਾਲ ਪਕੜ ਕੇ, ਜਿਵੇਂ ਧੋਬੀ ਕੱਪੜੇ ਨੂੰ ਪਛਾੜਦਾ ਹੈ, ਜਿਵੇਂ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜਿਆ ਸੀ, ਇਸੇ ਤਰ੍ਹਾਂ ਉਹ ਵਾਹਿਗੁਰੂ ਮੱਥੇ ਦੇ ਵਾਲ ਪਕੜ ਕੇ ਉਹਨਾਂ ਨੂੰ ਧੋਬੀ ਦੇ ਕੱਪੜੇ ਵਾਂਗੂ ਪਟਕਾ ਕੇ ਮਾਰਦਾ ਹੈ, ਜਾਂ ਮਾਰਗ ਮੁੱਤੇ ਫਿਰ ਉਹਨਾਂ ਨੂੰ ਜਮਾਂ ਦੇ ਰਸਤੇ ਵਿੱਚ ਛੱਡ ਦਿੰਦਾ, ਵੀ ਜਾਓ ਜਾ ਕੇ ਜਮਾਂ ਦੀਆਂ ਸਜਾਵਾਂ ਭੋਗਦੇ ਰਹੋ। ਦੁੱਖ ਲੱਗਾ ਬਿਲ ਲਾਣਿਆ ਨਰਕ ਘੋਰ ਸੁੱਤੇ। ਲੋ, ਹਜ਼ੂਰ ਕਹਿੰਦੇ ਨੇ, ਜਦੋਂ ਉਹਨਾਂ ਨੂੰ ਜਮਾਂ ਦੀਆਂ ਸਜਾਵਾਂ ਮਿਲਦੀਆਂ ਨੇ ਤੇ ਬੜਾ ਦੁੱਖ ਲੱਗਦਾ ਹੈ, ਫਿਰ ਉਹ ਵਿਰਲਾਪ ਕਰਦੇ ਨੇ, ਰੋਂਦੇ ਕੁਰਲਾਉਂਦੇ ਨੇ, ਨਰਕ ਘੋਰ ਸੁੱਤੇ, ਫਿਰ ਅੱਗੇ ਬੜੇ ਭਿਆਨਕ ਨਰਕ ਵਿੱਚ ਜਾ ਕੇ ਸੌ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਪਹਿਲਾਂ ਜਮਾਂ ਦੇ ਰਸਤੇ ਵਿੱਚ ਉਹਨਾਂ ਨੂੰ ਜਮਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਨੇ, ਫਿਰ ਅੱਗੇ ਭਿਆਨਕ ਨਰਕਾਂ ਵਿੱਚ ਜਾ ਕੇ ਡਿੱਗ ਪੈਂਦੇ ਨੇ। ਪਤਾ ਨਹੀਂ ਉੱਥੇ ਕਿੰਨਾ ਚਿਰ ਜਾ ਕੇ ਉਹਨਾਂ ਨੂੰ ਕੂਕ ਨਿੰਦਰਾ ਦੇ ਵਿੱਚ ਸੌਣਾ ਪੈਂਦਾ ਹੈ। ਕੰਠ ਲਾਏ ਦਾਸ ਰੱਖੇ ਹਨ ਨਾਨਕ ਹਰ ਸੱਤੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਸੱਤੇ ਦਾ ਅਰਥ ਸੱਤ ਸਰੂਪ ਹੈ। ਉਹ ਸੱਤ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਕੰਠ ਲਾਏ ਦਾਸ ਰੱਖੇ ਹਨ, ਜਿਹੜੇ ਆਪਣੇ ਦਾਸ ਸਨ, ਸੇਵਕ ਸਨ, ਉਹਨਾਂ ਨੂੰ ਆਪਣੀ ਗੱਲ ਦੇ ਨਾਲ ਲਾ ਕੇ ਰੱਖਿਆ, ਤੇ ਜਿਹੜੇ ਉਹਨਾਂ ਦੇ ਨਿੰਦਕ ਸਨ ਤੇ ਉਹਨਾਂ ਨੂੰ ਮੱਥੇ ਦੇ ਵਾਲਾਂ ਤੋਂ ਪਕੜ ਕੇ ਪਛਾੜ ਕੇ ਤੇ ਫਿਰ ਅੱਗੇ ਉਹਨਾਂ ਨੂੰ ਜਮਾਂ ਦੀਆਂ ਸਜਾਵਾਂ ਦੇ ਕੇ ਭਿਆਨਕ ਨਰਕ ਦੇ ਵਿੱਚ ਸੁੱਟ ਦਿੱਤਾ, ਐਸੀ ਉਹਨਾਂ ਨੂੰ ਸਜ਼ਾ ਦਿੱਤੀ। ਸਲੋਕ ਮਹੱਲਾ ਪੰਜਵਾਂ, ਰਾਮ ਜਪ ਹੋ ਵਡ ਭਾਗੀ ਹੋ ਜਲਥਰ ਪੂਰਨ ਸੋਏ। ਲੋ, ਹੁਣ ਇਹ 21ਵਾਂ ਸਲੋਕ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ, ਸਾਰੇ ਗੁਰਸਿੱਖਾਂ ਨੂੰ, ਸਤਸੰਗੀਆਂ ਨੂੰ ਉਪਦੇਸ਼ ਦਿੰਦੇ ਹਨ, ਰਾਮ ਜਪ ਹੋ ਵਡ ਭਾਗੀ ਹੋ, ਐ ਵਡ ਭਾਗੀ ਹੋ, ਸਤਸੰਗੀਓ ਤੁਸੀਂ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਉਹ ਵਾਹਿਗੁਰੂ ਹੈ ਕਿੱਥੇ? ਜਲ ਥਲ ਪੂਰਨ ਸੋਏ, ਉਹ ਜਲਾਂ ਥਲਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਨਾਨਕ ਨਾਮ ਤੇ ਆਏ ਹੈ ਬਿਘਨ ਨ ਲਾਗੈ ਕੋਏ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਦੇ ਨਾਲ ਬਿਘਨ ਨਾ ਲੱਗੈ ਕੋਈ, ਕੋਈ ਕਿਸੇ ਕਿਸਮ ਦਾ ਬਿਘਨ ਨਹੀਂ ਲੱਗ ਸਕਦਾ। ਜਿਹੜੇ ਮਨੁੱਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ ਤੇ ਉਹਨਾਂ ਦੇ ਵਿਘਨ ਸਾਰੇ ਨਾਸ ਹੋ ਜਾਂਦੇ ਹਨ। ਮਹੱਲਾ ਪੰਜਵਾਂ, ਕੋਟ ਵਿਘਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ। ਇਹ ਸਲੋਕ ਪਹਿਲਾਂ ਵੀ ਆ ਚੁੱਕਿਆ ਹੈ, ਹੁਣ ਸਤਿਗੁਰੂ ਫੇਰ ਦੁਬਾਰਾ ਲਿਖਦੇ ਨੇ ਵੀ ਉਹਨਾਂ ਨੂੰ ਕਰੋੜਾਂ ਵਿਘਨ ਲੱਗਦੇ ਨੇ, ਉਸ ਨੂੰ ਕਰੋੜਾਂ ਵਿਘਨ ਲੱਗਦੇ ਨੇ ਜਿਸ ਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਵੇ। ਨਾਨਕ ਅਨ ਦਿਨ ਬਿਲਪਤੇ ਜਿਉ ਸੁਣੈ ਕਰ ਕਾਉ। ਉਹ ਦਿਨ ਰਾਤ ਹੀ ਵਿਰਲਾਪ ਕਰਦੇ ਰਹਿੰਦੇ ਨੇ, ਰੋਂਦੇ ਕੁਰਲਾਉਂਦੇ ਰਹਿੰਦੇ ਨੇ। ਉਹਨਾਂ ਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ ਜਿਉ ਸੁਣੈ ਕਰ ਕਾਉ, ਜਿਵੇਂ ਸੁੰਨੇ ਘਰ ਦੇ ਵਿੱਚ ਕਾਂ 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 ਕਰਕੇ ਕੁਰਲਾਉਂਦਾ ਹੈ ਪਰ ਉਹਨੂੰ ਹਾਸਲ ਕੁਝ ਵੀ ਨਹੀਂ ਹੁੰਦਾ। ਵੀ ਉਹ ਵੀ ਮਨਮੁੱਖ ਲੋਕ ਰੋਂਦੇ ਕੁਰਲਾਉਂਦੇ ਰਹਿੰਦੇ ਨੇ ਪਰ ਹਾਸਲ ਉਹਨਾਂ ਨੂੰ ਜੀਵਨ ਦੇ ਵਿੱਚ ਕੁਛ ਵੀ ਨਹੀਂ ਹੁੰਦਾ। ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਿਮਰਨ ਦੀ ਮਹਿਮਾ ਉਚਾਰਨ ਕਰਦੇ ਹਨ। ਸਿਮਰ ਸਿਮਰ ਦਾਤਾਰ, ਵੀ ਉਸ ਦਾਤਾਰ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਮਨੋਰਥ ਪੂਰਿਆ ਸੀ, ਆਪਣੇ ਸਾਰੇ ਮਨ ਦੇ ਮਨੋਰਥ ਪੂਰੇ ਕਰ ਲਏ ਨੇ। ਐਸ਼ ਪੁੰਨੀ ਮਨ ਆਸ ਗਏ ਵਸੂਰਿਆ। ਲੋ ਸਾਡੀ ਇੱਛਾ ਵੀ, ਹਰ ਇੱਕ ਇੱਛਾ ਵੀ ਪੂਰੀ ਹੋ ਗਈ ਤੇ ਮਨ ਦੀ ਆਸ਼ਾ ਵੀ ਪੂਰੀ ਹੋ ਗਈ। ਗਏ ਵਸੂਰਿਆ ਤੇ ਵਸੂਰਿਆ ਅਰਥ ਜਿੰਨੇ ਝੂਰੇ ਸਨ, ਪਛਤਾਵੇ ਸਨ, ਉਹ ਸਾਰੇ ਚਲੇ ਗਏ। ਪਾਇਆ ਨਾਮ ਨਿਧਾਨ ਜਿਸਨੂੰ ਭਾਲਦਾ। ਲੋ ਹਜ਼ੂਰ ਕਹਿੰਦੇ ਨੇ ਉਸ ਨਾਮ ਦੇ ਖਜ਼ਾਨੇ ਨੂੰ ਵੀ ਪ੍ਰਾਪਤ ਕਰ ਲਿਆ ਜਿਸਨੂੰ ਪਹਿਲਾਂ ਭਾਲਦਾ ਸੀ। ਹੁਣ ਤੇ ਸਾਨੂੰ ਪਤਾ ਨਹੀਂ ਨਾ ਹੈ ਨਾਮ ਕਿੱਥੇ ਹੈ, ਕਿਉਂਕਿ ਇੱਕ ਨਾਮ ਸਾਡੇ ਅੰਦਰ ਵੀ ਹੈ। ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਜਿਸਨੂੰ ਅਸੀਂ ਭਾਲਦੇ ਸੀ ਉਹ ਨਾਮ ਦਾ ਖਜ਼ਾਨਾ ਅੰਦਰੋਂ ਪ੍ਰਾਪਤ ਕਰ ਲਿਆ। ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ। ਲੋ ਹਜ਼ੂਰ ਕਹਿੰਦੇ ਨੇ ਹੁਣ ਉਹ ਸਾਡੀ ਜਿਹੜੀ ਜੋਤ ਆਤਮਾ ਸੀ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਈ। ਰਹਿਆ ਘਾਲ ਦਾ, ਵੀ ਜਿਸ ਦੇ ਲਈ ਘਾਲਣਾ ਸੇਵਾ ਸਿਮਰਨ ਦੀ ਘਾਲ ਘਾਲਦਾ ਰਿਹਾ, ਵੀ ਉਹ ਹੁਣ ਸਾਨੂੰ ਅਸਲੀ ਜਿਹੜਾ ਸਿਮਰਨ ਦਾ ਫਲ ਪ੍ਰਾਪਤ ਹੋਇਆ ਹੈ। ਸਾਡੀ ਪਰਤਖ ਜੋਤ ਉਸ ਪਰਮ ਜੋਤੀ ਸਰੂਪ ਵਾਹਿਗੁਰੂ ਦੇ ਨਾਲ ਮਿਲ ਗਈ। ਜਾਂ ਇਹ ਗਿਆਨੀ ਹਰਬੰਸ ਸਿੰਘ ਜੀ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਜੋਤ ਮਿਲੀ ਸੰਗ ਜੋਤ, ਵੀ ਹੁਣ ਜਿਹੜੀ ਪਰਤਖ ਜੋਤ ਆਤਮਾ ਸੀ ਉਸ ਪਰਮ ਜੋਤ ਵਾਹਿਗੁਰੂ ਨਾਲ ਮਿਲ ਗਈ। ਰਹਿਆ ਘਾਲ ਦਾ, ਜਿਹੜੀ ਪਿੱਛੇ ਘਾਲਣਾ ਘਾਲੀ ਸੀ ਤੇ ਉਹ ਹੁਣ ਖਤਮ ਹੋ ਗਈ, ਹੁਣ ਉਹ ਘਾਲਣਾ ਕਰਨ ਦੀ ਲੋੜ ਨਹੀਂ ਰਹਿ ਗਈ। ਪਰ ਇਹਦਾ ਅਰਥ ਇਉਂ ਹੀ ਵਧੇਰੇ ਟੁੱਕਦਾ ਹੈ, ਰਹਿਆ ਘਾਲ ਦਾ, ਜਿਸ ਲਈ ਪਹਿਲਾਂ ਘਾਲਣਾ ਘਾਲਦਾ ਰਿਹਾ ਸੀ ਹੁਣ ਉਹ ਮਕਸਦ ਪੂਰਾ ਹੋ ਗਿਆ। ਸੁਖ ਸਹਿਜ ਆਨੰਦ ਬੁੱਠੇ ਤਿਤ ਘਰ। ਲੋ ਹਜ਼ੂਰ ਕਹਿੰਦੇ ਨੇ ਉਸ ਗੁਰਮੁਖ ਪਿਆਰੇ ਦੇ ਘਰ ਹਿਰਦੇ ਵਿੱਚ ਸੁਖ ਸਹਿਜ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਪਰਮਾਤਮਕ ਆਨੰਦ ਸਾਰੇ ਆ ਕੇ ਵਸ ਗਏ। ਤਿੱਥੇ ਨਾਦ ਵਿਨੋਦ ਕੋਟ ਆਨੰਦ, ਉਸ ਸ਼ਰਮਖੰਡ ਦੀ ਅਵਸਥਾ ਦੇ ਵਿੱਚ ਉਹਨਾਂ ਗੁਰਮੁਖਾਂ ਨੂੰ ਜਿਹੜੇ ਹਰ ਇੱਕ ਤਰ੍ਹਾਂ ਦੇ ਸੰਗੀਤ ਦੇ ਆਨੰਦ ਤੇ ਕੌਤਕਾਂ ਦੇ ਵਿਨੋਦ ਆਨੰਦ ਤੇ ਸਾਰੇ ਦਰਸ਼ਨ ਪਰਸਨ ਦੇ ਸਾਰੇ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਗਏ। ਆਵਨ ਜਾਣ ਰਹੇ ਜਨਮ ਨਾ ਤਾਂ ਮਰ। ਲੋ ਹਜ਼ੂਰ ਕਹਿੰਦੇ ਨੇ ਉਹ ਆਉਣ ਜਾਣ ਤੋਂ ਵੀ ਰਹਿ ਗਏ, ਭਾਵ ਉਹਨਾਂ ਦਾ ਆਵਾਗਮਨ ਵੀ ਮੁੱਕ ਗਿਆ। ਜਨਮ ਨਾ ਤਾਂ ਮਰ, ਨਾ ਫਿਰ ਉੱਥੇ ਜਨਮ ਹੁੰਦਾ ਤੇ ਨਾ ਹੀ ਮਰਦਾ ਅਰਥ ਮੌਤ ਉਹਨਾਂ ਦੀ ਹੁੰਦੀ ਹੈ, ਉਹ ਜਨਮ ਮਰਨ ਤੋਂ ਵੀ ਮੁਕਤ ਹੋ ਜਾਂਦੇ ਹਨ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟ ਆਇਆ। ਲੋ ਹਜ਼ੂਰ ਕਹਿੰਦੇ ਨੇ ਹੁਣ ਸਾਹਿਬ ਤੇ ਸੇਵਕ, ਸਵਾਮੀ ਤੇ ਦਾਸ ਦੋਵੇਂ ਰਲ ਕੇ ਇੱਕ ਰੂਪ ਹੋ ਗਏ ਨੇ। ਇੱਕ ਦ੍ਰਿਸ਼ਟ ਆਇਆ, ਵੀ ਹੁਣ ਸਾਨੂੰ ਤੇ ਉਹਨਾਂ ਦੋਹਾਂ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣੋ ਮਾਨਸ ਦੇਹਾ। ਕਲਗੀਧਰ ਪਾਤਸ਼ਾਹ ਦੇ ਬਚਨ ਨੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਜਿਵੇਂ ਪਾਣੀ ਦੀ ਲਹਿਰ ਪਾਣੀ ਦਾ ਰੂਪ ਹੁੰਦੀ ਹੈ, ਇੱਕ ਦ੍ਰਿਸ਼ਟਾਇਆ ਇਉਂ ਸੇਵਕ ਤੇ ਸਾਹਿਬ ਸਾਨੂੰ ਦੋਵੇਂ ਇੱਕ ਰੂਪ ਹੀ ਦਿਸਣ ਲੱਗ ਪਏ ਨੇ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ ਤੇ ਮੈਂ ਹੁਣ ਸੱਚ ਦੇ ਵਿੱਚ ਸਮਾ ਗਿਆ ਹਾਂ। ਸੱਚ ਕੀ ਹੈ? ਪਰਮਾਤਮਾ। ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਗੁਰੂ ਦੀ ਮਿਹਰ ਨਾਲ ਮੈਂ ਹੁਣ ਸੱਚ ਦੇ ਵਿੱਚ ਸਮਾ ਗਿਆ ਹਾਂ। ਸੁੱਧ, ਇਹ ਦੂਸਰੀ ਵਾਰ ਦੇ ਅਖੀਰ ਤੇ ਵੀ ਗੁਰੂ ਮਹਾਰਾਜ ਨੇ ਸੁੱਧ ਸ਼ਬਦ ਲਿਖਿਆ ਹੈ। ਇਹਦਾ ਮਤਲਬ ਇਸ ਵਾਰ ਦੇ ਵਿੱਚ ਜੋ ਵੀ ਸ਼ਲੋਕ ਤੇ ਪੌੜੀਆਂ ਲਿਖੇ ਨੇ, ਹਰ 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 ਇੱਕ ਅੱਖਰ ਤੇ ਹਰ ਲਗ ਮਾਤਰ ਇਹ ਸ਼ੁੱਧ ਲਿਖੀ ਹੋਈ ਹੈ। ਕੋਈ ਇਹ ਨਾ ਸੋਚੇ ਵੀ ਇਹਦੇ ਵਿੱਚ ਕੋਈ ਸ਼ਲੋਕਾਂ ਦੇ ਵਿੱਚ ਜਾਂ ਕੋਈ ਲਗ ਮਾਤਰਾਂ ਦੇ ਵਿੱਚ ਕੋਈ ਫਰਕ ਪਾਵੇ, ਐਸੀ ਕਿਸੇ ਨੂੰ ਆਗਿਆ ਨਹੀਂ ਹੋ ਸਕਦੀ। ਇਹ ਵਾਰ ਸ਼ੁੱਧ ਹੈ। ਇਸਦਾ ਸ਼ੁੱਧ ਇਹ ਮੋਹਰ ਗੁਰੂ ਮਹਾਰਾਜ ਨੇ ਲਾਈ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜਿਤਨੀ ਵੀ ਬਾਣੀ ਉਚਾਰਨ ਕਰਦੇ, ਭਾਈ ਗੁਰਦਾਸ ਜੀ ਲਿਖਦੇ, ਫਿਰ ਦੁਬਾਰਾ ਉਸਦੀ ਸੁਧਾਈ ਹੁੰਦੀ। ਜਦੋਂ ਸੁਧਾਈ ਹੋ ਜਾਂਦੀ, ਫਿਰ ਇਹ ਸ਼ੁੱਧ ਸ਼ਬਦ ਲਿਖ ਕੇ ਮੋਹਰ ਲਾ ਦੇ ਵੀ ਇਹ ਹੁਣ ਬਾਣੀ ਸ਼ੁੱਧ ਹੋ ਗਈ ਹੈ ਤੇ ਹੁਣ ਇਹਨੂੰ ਸੰਭਾਲ ਕੇ ਲਿਖੋ ਤੇ ਔਰ ਇਸਨੂੰ ਸੋਧ ਕੇ ਪੜ੍ਹੋ। ਇਹ ਗੁਰੂ ਮਹਾਰਾਜ ਦੀ ਆਗਿਆ ਹੁੰਦੀ ਸੀ। ਸੋ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੀ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਸੁਧ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।